सचखंड श्री हरिमंदर साहब जी विखे प्रकाश मान होते अज का यह पावन श्री लोकनाथ शहीदों के सरदार बाड़ी के वोट कलदी जीवन के उदारक शांति के मुजस्म साहिब श्री गुरु अर्जन देव सचे पातशाह जी की पावन रस्मों द्वारा समुची लुकाई की बख्शिश किया है। अज के इस पावन हुक्म अंदर सतगुरु पातशाह जी ने दो सखियों का संवाद कथन किया। एक जिज्ञासू रूप सखी महात्मा रूप सखी ने सवाल करती है कि महात्मा रूप सखी मैनू उस प्यारे का सुनेहा देना कर, क्योंकि मैं बहुत सुनिया है, कोई कोई डरता है, कोई कोई डरता है, पर ये महात्मा रूप सखी मेरी तसली नहीं होगी। विद्वाना ने संगत जी विचार चर्चा चार प्रकार की खत्म की है, वाद हेत जलत ते वतंदा वाद, चार प्रकार की चर्चा है। गुरु हरगोबिंद साहब सचे पातशाह गुरु ने सिखा ने हुक्म किया कि दो प्रकार की चर्चा तुसा आपस में मिल बैठ के कर दी है, वाद अते हेत। वाद दान प्रेम हेत दान भी प्रेम प्यार का ही है, प्रेम नाल एक दूजे पुछना कि मैंने इस गल का पता नहीं, आप मैंने समझा दिए। संगत जी जी दूजी दो प्रकार की चर्चा है जलप ते वतंदा, इहदे तो सतगुरां ने सानू विवरजित किया है कि ये दो प्रकार की चर्चा गुरु के सिखा ने नहीं करनी। पर जदों आज असीं संगत जी वे हाँ कि असी बहुत जलत ते वतंदा ये दो प्रकार की चर्चा विच पै गए हैं। वतंदा वाद तो भाव है ईरका वास होकर ਗੱਲ ਨੂੰ ਕੱਟਣਾ। ਜੇ ਮੈਂ ਬੋਲਿਆ ਉਹਦੇ ਤੋਂ ਸਿਰ ਫੇਰ ਦੇਣਾ ਕੋਈ ਨਹੀਂ ਹੋ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਦੋ ਪ੍ਰਕਾਰ ਦੀ ਚਰਚਾ ਬਖਸ਼ਿਸ਼ ਕੀਤੀ ਹੈ, ਵਾਦ ਅਤੇ ਵੇਦ। ਸੰਗਤ ਜੀ, ਅੱਜ ਦੇ ਸਮੇਂ ਅੰਦਰ ਕੋਈ ਸ਼ਾਇਦ ਹੀ ਕਿਤੇ ਨਜ਼ਰ ਆਉਂਦੀ ਹੋਵੇ ਕਿ ਦੋ ਗੁਰਸਿੱਖ ਆਪਸ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰਦੇ ਹੋਣ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ, ਤੁਸੀਂ ਦੱਸੋ, ਜਾਂ ਦੂਜਾ ਕਦੇ ਕਿ ਮੈਨੂੰ ਇਹਦੇ ਬਾਰੇ ਨਹੀਂ ਗਿਆਨ, ਤੁਸੀਂ ਦੱਸ ਦਿਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੜਾਈ ਝਗੜੇ ਵਾਲੀ ਜਿਹੜੀ ਚਰਚਾ ਉਹ ਗੁਰੂ ਕੇ ਸਿੱਖ ਨੇ ਨਹੀਂ ਕਰਨੀ। ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਸੰਗਤ ਜੀ ਤੇ ਵਾਦ ਤੇ ਵਿਵੇਕ ਚਰਚਾ ਦਾ ਹੀ ਜ਼ਿਕਰ ਹੈ। ਜਗਿਆਸੂ ਰੂਪ ਸਕੇ ਜਿਹਦੇ ਅੰਦਰ ਜਗਿਆਸਾ ਜਾਗੀ ਹੈ ਤੇ ਸੰਗਤ ਦੀ ਜਗਿਆਸਾ ਜਾਗੀ ਹੈ ਤੇ ਫਿਰ ਉਹ ਪਰਮੇਸ਼ਰ ਦੇ ਬਾਰੇ ਪੁੱਛਦੀ ਹੈ ਕਿ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ, ਕਿਵੇਂ ਮਿਲੇਗਾ, ਉਹਦਾ ਨਿਵਾਸ ਕਿੱਥੇ ਹੈ, ਤੇ ਜੇ ਉਸ ਜਗਿਆਸੂ ਰੂਪ ਸਖੀ ਨੂੰ ਜਿਹਦਾ ਹਿਰਦਾ ਜਾਗਿਆ ਹੋਇਆ ਹੈ ਜੇ ਉਹਨੂੰ ਚੰਗਾ ਰਸਤਾ ਨਾ ਮਿਲੇ ਤੇ ਸੰਗਤ ਜੀ ਫਿਰ ਉਹ ਭਰਮ ਵਿੱਚ ਪੈ ਜਾਂਦੀ ਹੈ, ਫਿਰ ਉਹ ਭੁਲੇਖਿਆਂ ਵਿੱਚ ਪੈ ਜਾਂਦੀ ਹੈ। ਜਦੋਂ ਉਹ ਬਹੁਤਿਆਂ ਤੋਂ ਸੁਣਦੀ ਹੈ ਕੋਈ ਕਹਿੰਦਾ ਨਹੀਂ ਪਰਮੇਸ਼ਰ ਇਤਰਾ ਹੈ, ਕੋਈ ਕਹਿੰਦਾ ਨਹੀਂ ਉਹ ਇਤਰਾ ਹੈ, ਫਿਰ ਉਹ ਭੁੱਲ ਜਾਂਦੀ ਹੈ, ਭੁਲੇਖੇ ਵਿੱਚ ਪੈ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਸਾਨੂੰ ਇਸ ਪਾਵਨ ਹੁਕਮ ਦੇ ਰਾਹੀਂ ਸੰਗਤ ਦੀ ਵਾਦ ਅਤੇ ਇੱਕ ਜੋ ਚਰਚਾ ਦੋ ਪ੍ਰਕਾਰ ਦੀ ਆਪਸੀ ਕਰਨ ਦਾ ਹੁਕਮ ਬਖਸ਼ਿਸ਼ ਕੀਤਾ ਹੈ। ਜਗਿਆਸੂ ਰੂਪ ਸਖੀ ਨੂੰ ਅਜੇ ਕੋਈ ਗਿਆਨ ਨਹੀਂ, ਕੋਈ ਪਤਾ ਨਹੀਂ, ਪਰ ਜਦੋਂ ਉਹਨੇ ਬਹੁਤਿਆਂ ਤੋਂ ਸੁਣਿਆ ਤੇ ਫਿਰ ਉਹਨੇ ਮਹਾਤਮਾ ਰੂਪ ਸਖੀ ਨੂੰ ਪੁੱਛਣਾ ਕੀਤਾ ਹੈ ਤੇ ਮਹਾਤਮਾ ਰੂਪ ਸਖੀ ਦੇ ਫਿਰ ਉਹਦੇ ਮਨ ਦਾ ਜਿਹੜਾ ਭਰਮ ਸੀ, ਭੁਲੇਖਾ ਸੀ, ਉਹ ਦੂਰ ਕੀਤਾ ਹੈ। ਕਈ ਵਾਰ ਕਈ ਵਿਸ਼ੇ ਐਸੇ ਹੁੰਦੇ ਨੇ ਜਿਹੜੇ ਵਿਦਵਾਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਸੁਲਝਾਉਣ ਵਾਲੇ ਹੁੰਦੇ ਨੇ, ਪਰ ਕਈ ਵਾਰ ਉਹ ਵਿਸ਼ੇ ਅਗਿਆਨੀਆਂ ਦੇ ਹੱਥ ਵਿੱਚ ਆ ਜਾਂਦੇ ਨੇ ਤੇ ਉਹਨੂੰ ਵਟਾਂਦਰਵਾਦ ਵਿੱਚ ਲੈ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੀ ਗੱਲ ਆਪ ਨੂੰ ਪਤਾ ਨਾ ਹੋਵੇ ਉਹ ਕੋਈ ਦੂਜੇ ਗੁਰਸਿੱਖ ਨੂੰ ਪਿਆਰ ਸਾਹਿਬ ਪੁੱਛ ਲੈਣੀ ਚਾਹੀਦੀ ਹੈ। ਆਓ ਪਿਆਰ ਸਾਹਿਬ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੰਗਤ ਜੀ ਮਹਾਤਮਾ ਅਤੇ ਜਗਿਆਸੂ ਰੂਪ ਸਖੀਆਂ ਦਾ ਇਹ ਜਿਹੜੀ ਚਰਚਾ ਹੈ, ਸੰਵਾਦ ਹੈ, ਆਪਸੀ ਵਿੱਚ ਪਿਆਰ ਸਾਹਿਬ ਸਰਵਨ ਕਰੀਏ ਜੀ। ਸਤਨਾਮ ਸ੍ਰੀ ਪੰਦੇਵਾ ਸਭੂ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਜੈਤ ਸਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜੈਤ ਸਰੀ ਦੇ ਗਾਇਨ ਕਰਨ ਦਾ ਸਮਾਂ ਸੰਗਤ ਜੀ ਦੇਣ ਦਾ ਚੌਥਾ ਪਹਿਰ ਹੈ। ਭਾਵ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੈਤ ਸਰੀ ਨੂੰ ਗਾਇਆ ਜਾ ਸਕਦਾ ਹੈ ਤੇ ਜੈਤ ਸਰੀ ਦੇ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਜੈਤ ਸਰੀ ਸੰਗਤ ਜੀ ਤੇ ਜਿੱਤ ਦੀ ਰਾਜਨੀ ਹੈ। ਜਿੱਥੇ ਜੈਤਸਰੀ ਗਾਈ ਜਾਂਦੀ ਹੈ ਉੱਥੇ ਹਮੇਸ਼ਾ ਹੀ ਜਿੱਤ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੈਤਸਰੀ ਦੇ ਅੰਦਰ ਅੱਜ ਦਾ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਘਰ ਤੀਜਾ ਦੋ ਪਦੇ ਤੀਜੇ ਘਰ ਸੁਰਪਾਲ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ ਕਿ ਇਹ ਸ਼ਬਦ ਤੀਜੇ ਘਰ ਵਿੱਚ ਗਾਇਨ ਕਰਨਾ ਔਰ ਇਸ ਸ਼ਬਦ ਦੇ ਦੋ ਪਦੇ ਨੂੰ ਦੋ ਬੰਦ ਹਨ। ਇੱਕ ਓਅੰਕਾਰ ਇੱਕ ਜੋ ਅਦਵੈਤ ਬ੍ਰਹਮ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ। ਸਤਿਗੁਰ ਪ੍ਰਸਾਦ ਅਦਵੈਤ ਬ੍ਰਹਮ ਪਰਮੇਸ਼ੁਰ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਦੇਹ ਸੰਦੇਸਰ ਕਹੀਏ ਪ੍ਰੇ ਕਹੀਏ ਜਗਿਆਸੂ ਰੂਪ ਸਖੀ ਮਹਾਤਮਾ ਰੂਪ ਸਖੀ ਦੇ ਕੋਲ ਜਾ ਕੇ ਬੇਨਤੀ ਕਰਦੀ ਹੈ। ਐ ਮਹਾਤਮਾ ਰੂਪ ਸਖੀਏ ਦੇਹ ਸੰਦੇਸਰ ਮੈਨੂੰ ਸੰਦੇਸ਼ ਬਖਸ਼ਿਸ਼ ਕਰ, ਮੈਨੂੰ ਸੁਨੇਹਾ ਦੇ, ਕਿਉਂਕਿ ਮੇਰਾ ਮਨ ਜਿਹੜਾ ਉਹ ਭੁੱਲਿਆ ਫਿਰਦਾ ਤੇ ਆਪ ਕਿਰਪਾ ਕਰਕੇ ਮੇਰੇ ਇਸ ਭੁੱਲੇ ਹੋਏ ਮਨ ਨੂੰ ਸਿੱਧੇ ਰਸਤੇ ਤੇ ਪੌੜਾ ਕਰ। ਬੇਸਮ ਪਾਈ ਮੈਂ ਬਹੁ ਬੇਸਮ ਤੇ ਕਹੀਓ ਪ੍ਰੈ ਕਹੀਓ ਹੇ ਮਹਾਤਮਾ ਰੂਪ ਸਮਝੀਏ ਮੈਨੂੰ ਇਸ ਪਿਆਰੇ ਪਤੀ ਬਾਰੇ ਕਹਿਣਾ ਕਰ, ਕਹਿਣਾ ਕਰ, ਦੱਸਣਾ ਕਰ ਕਿ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਉਹਨੂੰ ਕਿਵੇਂ ਮਿਲਿਆ ਜਾ ਸਕਦਾ, ਉਹਦਾ ਨਿਵਾਸ ਕਿੱਥੇ ਹੈ। ਹੇ ਮਹਾਤਮਾ ਰੂਪ ਸਖੀਏ ਇਹ ਮੈਨੂੰ ਉਹਦਾ ਸੁਨੇਹਾ ਦੇਣਾ ਕਰ, ਉਸ ਪਤੀ ਪਿਆਰੇ ਦੇ ਬਾਰੇ ਮੈਨੂੰ ਕਹਿਣਾ ਕਰ। ਬੇਸਮ ਭਾਈ ਮੈਂ ਬਹੁ ਬਿਨਸਮ ਤੇ ਹੇ ਮਹਾਤਮਾ ਰੂਪ ਸਖੀਏ ਮੈਂ ਬਹੁਤ ਤਰੀਕਿਆਂ ਨਾਲ ਸੁਣ ਕਰਕੇ ਨਾ ਤੇ ਹੈਰਾਨ ਹੋ ਗਈ ਹੈ। ਕਹੋ ਸੁਹਾਗਨ ਸਹੀ ਹੇ ਮਹਾਤਮਾ ਰੂਪ ਸੁਹਾਗਵੰਤੀ ਸਹੇਲੀਓ ਆਪ ਮੈਨੂੰ ਦੱਸਣਾ ਕਰੋ, ਕਿਉਂਕਿ ਮੈਂ ਕਈ ਤਰੀਕਿਆਂ ਨਾਲ ਉਸ ਪਤੀ ਪਰਮੇਸ਼ਰ ਦੇ ਬਾਰੇ ਵਿਚਾਰਾਂ ਸਰਵਣ ਕੀਤੀਆਂ ਨੇ, ਜਿਸ ਕਰਕੇ ਮੈਂ ਹੈਰਾਨ ਹਾਂ ਕਿ ਕਿਹੜਾ ਤਰੀਕਾ ਅਪਣਾਵਾਂ ਜਿਸ ਤਰੀਕੇ ਨਾਲ ਮੈਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਾਂ, ਉਹਨੂੰ ਮਿਲ ਸਕਾਂ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਤੇ ਮਹਾਤਮਾ ਰੂਪ ਸਖੀ ਨੇ ਅੱਗੇ ਪੁੱਛਿਆ ਹੈ ਜਗਿਆਸੂ ਰੂਪ ਸਖੀਏ ਤੂੰ ਪਹਿਲਾਂ ਵੀ ਕੋਈ ਉਸ ਪਤੀ ਪਰਮੇਸ਼ਰ ਦੇ ਬਾਰੇ ਸਰਵਣ ਕੀਤਾ ਹੈ? ਕਿਸੇ ਤੋਂ ਸੁਣਿਆ ਹੈ ਤਾਂ ਜਗਿਆਸੂ ਰੂਪ ਸਗੀ ਜਿਹੜੀ ਹੈ ਨਾ ਉਹ ਕਹਿ ਲੱਗੀ ਆ ਮਹਾਤਮਾ ਰੂਪ ਸਗੀ ਹੈ ਮੈਂ ਪਹਿਲਾਂ ਵੀ ਸੁਣਿਆ ਰੂ ਕਹਤੇ ਸਭ ਬਾਹਰ ਬਾਹਰ ਪਰ ਕੋਈ ਤਾਂ ਇਹ ਗੱਲ ਕਹਿੰਦਾ ਹੈ ਕਿ ਉਹ ਪਰਮੇਸ਼ਰ ਪਤੀ ਬਾਹਰ ਬਾਹਰ ਹੈ ਭਾਵ ਕੋਈ ਇਸ ਤਰੀਕੇ ਨਾਲ ਦੱਸੀ ਜਾਂਦਾ ਹੈ ਤੇ ਸੰਗਤ ਜੀ ਜਦੋਂ ਕੋਈ ਇਸ ਤਰ੍ਹਾਂ ਦੱਸਦਾ ਕਿ ਉਹ ਬਾਹਰ ਹੈ ਤੇ ਕਈ ਵਾਰ ਜਗਿਆਸੂ ਭਰਮ ਵਿੱਚ ਪੈ ਕੇ ਤੇ ਉਹਨੂੰ ਬਾਹਰੋਂ ਲੱਭਣ ਦਾ ਯਤਨ ਕਰਦਾ ਹੈ ਕੋਈ ਜੰਗਲਾਂ ਵਿੱਚ ਚਲੇ ਜਾਂਦਾ ਹੈ ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਜਾਂਦਾ ਹੈ ਤੇ ਕੋਈ ਧੂਣੀਆਂ ਤੋੜ ਲੈ ਪੈਂਦਾ ਹੈ ਕੋਈ ਪਿੱਠਾ ਲਮਕ ਜਾਂਦਾ ਹੈ ਇਸ ਤਰ੍ਹਾਂ ਇਹ ਭੁਲੇਖਾ ਕਾਰ ਇਹ ਜਗਿਆਸੂ ਜਿਹੜੇ ਨੇ ਹੈ ਇਹ ਬਾਹਰ ਪਰਮੇਸ਼ਰ ਨੂੰ ਲੱਭਦੇ ਨੇ ਪਰ ਜਦੋਂ ਉਹਨਾਂ ਨੂੰ ਸੋਝੀ ਪੈਂਦੀ ਹੈ ਨਾ ਤੇ ਜਿਹੜੇ ਕਹਿੰਦੇ ਨੇ ਜੰਗਲ ਜੰਗਲ ਪਿਆ ਪਵੇ ਵੜ ਕੰਡਾ ਮੋੜ ਵਸੂ ਰੱਬ ਹਾਲੀਏ ਜੰਗਲ ਪਿਆ ਢੂੰਡੇ ਫਿਰ ਉਹਨਾਂ ਨੂੰ ਜਦੋਂ ਸੋਝੀ ਪੈਂਦੀ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਗੁਰੂ ਕਹਿੰਦੇ ਕਿ ਜੰਗਲਾਂ ਦੇ ਵਿੱਚ ਕੀ ਲੱਗਦਾ ਫਿਰਦਾ ਪਹਾੜਾਂ ਦੀਆਂ ਕੰਦਰਾਂ ਵਿੱਚ ਕੀ ਲੱਗਦਾ ਫਿਰਦਾ ਹੈ ਵਸੂ ਰੱਬ ਹਾਲੀਏ ਇਹ ਤਾਂ ਪਰਮੇਸ਼ੁਰ ਸਾਰਿਆਂ ਜੀਆਂ ਦੇ ਅੰਦਰ ਹੀ ਵਸ ਰਿਹਾ ਹੈ ਤੇ ਇਹਨੂੰ ਵੇਖਣਾ ਚਾਹੀਦਾ ਸਾਰਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਹਰ ਜਿਹੜੇ ਬੰਦਾ ਢੂੰਡਦਾ ਹੈ ਨਾ ਜੀ ਇਹਦੇ ਬਹੁਤ ਦੁਖੀ ਹੁੰਦਾ ਹੈ ਬਾਹਰ ਢੂੰਡ ਤੇ ਬਹੁਤ ਦੁੱਖ ਪਾਵੇ ਬਾਹਰ ਢੂੰਡਦਿਆਂ ਬਹੁਤ ਦੁੱਖ ਪਾਉਂਦਾ ਹੈ ਤੇ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਫਿਰ ਹਜ਼ੂਰ ਕਹਿੰਦੇ ਨੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਤਾਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਸਾਡੇ ਸਰੀਰ ਦੇ ਅੰਦਰ ਹੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਕਿ ਤੁਹਾਡੇ ਅੰਦਰ ਹੈ ਘੱਟ ਘੱਟ ਮੈਂ ਅਰਬੀ ਵਸਿਆ ਸੰਤਨ ਕਹੇ ਪੁਕਾਰ ਉਹ ਤੇ ਸਾਰੇ ਸਰੀਰਾਂ ਵਿੱਚ ਵਸ ਰਿਹਾ ਹੈ ਤੇ ਉਹਨੂੰ ਬਾਹਰੋਂ ਕਿੱਥੇ ਲੱਭਦਾ ਫਿਰਦਾ ਤੇ ਸਤਿਗੁਰੂ ਜੀ ਕਹਿੰਦੇ ਹੁਣ ਅਸੀਂ ਬਾਹਰ ਲੱਭਣ ਤੋਂ ਛੁੱਟ ਗਏ ਹਾਂ ਜਦੋਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਸ ਸਰੀਰ ਰੂਪੀ ਘਰ ਵਿੱਚੋਂ ਤੇਰੇ ਦਰਸ਼ਨ ਕਰਵਾ ਦਿੱਤੇ ਜਗਿਆਸੂ ਰੂਪ ਸਗੀ ਕਹਿੰਦੀ ਮਹਾਤਮਾ ਜੀ ਕੋ ਕਹਿਤੇ ਚੱਲ ਬਾਹਰ ਬਾਹਰ ਕੋਈ ਤਾਂ ਇਉਂ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਬਾਹਰ ਹੈ ਬਾਹਰ ਹੈ ਹੋ ਕਹਿਤੇ ਸਭ ਨਹੀਂ ਅਤੇ ਕੋਈ ਕਹਿੰਦਾ ਕਿ ਚਾਰਿਆਂ ਦੇ ਅੰਦਰ ਨਹੀਂ ਉਹ ਭਾਰਤ ਵਿੱਚ ਉਹ ਸਾਰਿਆਂ ਦੇ ਵਿੱਚ ਵਸਦਾ ਹੈ ਉਹ ਬਾਹਰ ਕਿਤੇ ਵੀ ਨਹੀਂ ਗਿਆ ਤੇ ਸੰਗਤ ਜੀ ਇਸ ਤਰ੍ਹਾਂ ਜਗਿਆਸੂ ਰੂਪ ਸਗੀ ਨੇ ਬੇਨਤੀ ਕੀਤੀ ਕਿ ਕੋਈ ਤਾਂ ਬਾਹਰ ਬਾਹਰ ਦੱਸੀ ਜਾਂਦਾ ਹੈ ਤੇ ਕੋਈ ਕਹੀ ਜਾਂਦਾ ਕਿ ਉਹ ਸਾਰਿਆਂ ਦੇ ਵਿੱਚ ਵਰਣ ਨਾ ਦੀ ਸਿਹਨ ਨਾ ਲਖੀ ਪਰ ਮਹਾਤਮਾ ਜੀ ਉਹਦਾ ਕੋਈ ਵਰਣ ਨਹੀਂ ਦਿਸਦਾ ਮਹਾਤਮਾ ਰੂਪ ਸਖੀ ਨੇ ਜਗਿਆਸੂ ਰੂਪ ਸਖੀ ਨੂੰ ਕਿਹਾ ਭਈ ਨਾ ਤਾਂ ਉਹ ਖੱਤਰੀ ਹੈ ਨਾ ਉਹ ਬ੍ਰਾਹਮਣ ਹੈ ਨਾ ਉਹ ਛੂਤ ਹੈ ਨਾ ਵੈਸ ਹੈ ਨਾ ਹੀ ਉਹਦਾ ਕੋਈ ਵਰਨ ਹੈ ਨਾ ਹੀ ਉਹਦੀ ਕੋਈ ਜਾਤੀ ਹੈ ਔਰ ਨਾ ਹੀ ਉਹਦਾ ਵਰਨ ਕੋਈ ਰੰਗ ਹੈ ਨਾ ਉਹ ਕਾਲਾ ਹੈ ਨਾ ਚਿੱਟਾ ਹੈ ਨਾ ਗੋਰਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਉਹਦਾ ਕੋਈ ਵਰਣ ਨਹੀਂ ਦਿਸਦਾ ਕਿ ਹੁਣ ਮੈਂ ਲਖਮੀ ਤੇ ਨਾ ਹੀ ਉਹਦਾ ਕੋਈ ਚਿੰਨ ਵੇਖੀ ਦਾ ਭਾਗਨ ਸਾਤ ਬੁਧਵੀ ਇਹ ਮਹਾਤਮਾ ਰੂਪ ਸੁਆਗਵੰਤੀ ਸਭੀਏ ਮੈਨੂੰ ਸਾਤ ਬੁਧਈ ਉਹ ਮੈਨੂੰ ਸੱਚ ਸਰੂਪ ਬਾਰੇ ਸਮਝਾ ਦੇ ਸਰਬ ਨਿਵਾਸੀ ਘੱਟ ਘੱਟ ਵਾਸੀ ਹੁਣ ਮਹਾਤਮਾ ਰੂਪ ਸਗੀ ਨੇ ਜਗਿਆਸੂ ਰੂਪ ਸਗੀ ਨੂੰ ਕਿਹਾ ਕਹਿਣ ਲੱਗੀ ਕਿ ਜਗਿਆਸੂ ਰੂਪ ਸਗੀਏ ਸਰਬ ਨਿਵਾਸੀ ਘੱਟ ਘੱਟ ਵਾਸੀ ਉਹ ਪਤੀ ਪਰਮੇਸ਼ੁਰ ਸਰਬ ਨਿਵਾਸੀ ਹੈ ਉਹ ਕੋਈ ਇੱਕ ਦੇਸੀ ਨਹੀਂ ਇੱਕ ਦੇਸ਼ ਵਿੱਚ ਵੱਸਦਾ ਹੈ ਜਾਂ ਇੱਕ ਇਲਾਕੇ ਵਿੱਚ ਵੱਸਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਸਰਬ ਨਿਵਾਸੀ ਹੈ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਿ ਆਈ ਜਿੱਥੇ ਵੀ ਉਹਨੂੰ ਯਾਦ ਕਰੀਏ ਨਾ ਇਹ ਪਰਮੇਸ਼ੁਰ ਉੱਥੇ ਹੀ ਸਹਾਇਤਾ ਕਰਦਾ ਹੈ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਨਾ ਹੋਵੇ ਜਲ ਦਲ ਮਹੀ ਅਲ ਪੂਰਿਆ ਰਵਿਆ ਵਿੱਚ ਵੜਾ ਸੰਗਤ ਜੀ ਇਹ ਜਲ ਦੇ ਵਿੱਚ ਵੀ ਹੈ ਤੇ ਤਾਈ ਧਰਤੀ ਤੇ ਵੀ ਹੈ ਤੇ ਵੜਾ ਜੰਗਲਾ ਆਦਿਕ ਦੇ ਵਿੱਚ ਵੀ ਉਹ ਪਰਮੇਸ਼ੁਰ ਰਵਿਆ ਹੋਇਆ ਹੈ ਇਸ ਕਰਕੇ ਉਹ ਸਰਬ ਨਿਵਾਸੀ ਹੈ ਇਹ ਹਿੰਦੁਸਤਾਨ ਦੇ ਵਿੱਚ ਵੀ ਹੈ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਹੈ ਐਸਾ ਨਹੀਂ ਕਿ ਹਿੰਦੁਸਤਾਨ ਵਿੱਚ ਵੀ ਵੱਸਦਾ ਤੇ ਬਾਕੀ ਦੇਸ਼ ਖਾਲੀ ਨਹੀਂ ਸਕਦਾ ਜੀ ਉਹ ਸਾਰਿਆਂ ਦੇਸ਼ਾਂ ਦੇ ਵਿੱਚ ਹੀ ਨਿਵਾਸ ਰੱਖਦਾ ਹੈ ਘੱਟ ਘੱਟ ਵਾਸੀ ਤੇ ਹਜ਼ੂਰ ਕਹਿੰਦੇ ਸਾਰੇ ਘਟਾ ਘਟਾਂ ਦੇ ਵਿੱਚ ਹੀ ਉਹਦਾ ਨਿਵਾਸ ਹੈ ਭਾਵੇਂ 84 ਲੱਖ ਜੀਵ ਪਰਮੇਸ਼ੁਰ ਨੇ ਪੈਦਾ ਕੀਤੀ ਹੈ ਤੇ ਸੰਗਤ ਜੀ 84 ਲੱਖ ਜੀਵਾਂ ਦੇ ਵਿੱਚ ਹੀ ਉਸ ਪਰਮੇਸ਼ੁਰ ਦਾ ਨਿਵਾਸ ਹੈ ਉਹ ਵਾਸੀ ਹੈ 84 ਲੱਖ ਜੀਵਾਂ ਦੇ ਵਿੱਚ ਹੀ ਵੱਸਦਾ ਹੈ ਐਸਾ ਨਹੀਂ ਕਿ ਬੰਦੇ ਵਿੱਚ ਵੱਸਦਾ ਹੈ ਤੇ ਦੂਜਿਆਂ ਵਿੱਚ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਜੋ ਸਾਹਿਬ ਹੈ ਏਕ ਕੁਦਾਏ ਕਹਿਤ ਹੋ ਪੈ ਕੇ ਮੁਰਗੀ ਮਾਰੋ ਤੇ ਜੇ ਤੁਸੀਂ ਕਹਿੰਦੇ ਕਿ ਸਾਰਿਆਂ ਵਿੱਚ ਇੱਕ ਕੁਦਾ ਹੈ ਤੇ ਮੁਰਗੀ ਕਿਉਂ ਮਾਰਦੇ ਕਿ ਮੁਰਗੀ ਵਿੱਚ ਇਹ ਕੁਦਾ ਨਹੀਂ ਮੁਰਗੀ ਵਿੱਚ ਵੀ ਇਹ ਪਰਮੇਸ਼ੁਰ ਵੱਸਦਾ ਹੈ ਇਸ ਕਰਕੇ ਹਜ਼ੂਰ ਕਹਿੰਦੇ ਨੇ ਸਰਬ ਨਿਵਾਸੀ ਹੈ ਤੇ ਸਾਰਿਆਂ ਘਟਾ ਘਟਾਂ ਦੇ ਵਿੱਚ ਹੀ ਵੱਸਦਾ ਲੇਪ ਨਹੀਂ ਅਲ ਪਵੀ ਹਰੇ ਜਗਿਆਸੂ ਰੂਪ ਸਕੀਏ ਉਸ ਪਤੀ ਪਰਮੇਸ਼ੁਰ ਨੂੰ ਲੇਪ ਨਹੀਂ ਉਹਨੂੰ ਰੰਚਕ ਮਾਤਰ ਵੀ ਕੋਈ ਲੇਪ ਨਹੀਂ ਲਪਾਏ ਬਾਣ ਨਹੀਂ ਸੰਗਤ ਜੀ ਉਹ ਤਾਂ ਅਲਪਹੀਓ ਅਲਪਹੀਓ ਦਾ ਅਰਥ ਹੈ ਰੰਚਕ ਮਾਤਰ ਥੋੜਾ ਜਿਹਾ ਨੇ ਉਹਨੂੰ ਲੇਪ ਨਹੀਂ ਤੇ ਬਹੁਤਾ ਕਿਸੇ ਨਾਲ ਪਿਆਰ ਵੀ ਨਹੀਂ ਕਰਦਾ ਤੇ ਬਹੁਤਾ ਕਿਸੇ ਲਈ ਤਦਾਕਾਰ ਵੀ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੈ ਸਾਰਿਆਂ ਦੇ ਵਿੱਚ ਹੈ ਸਾਰੀਆਂ ਤਾਵਾਂ ਤੇ ਉਹਦਾ ਨਿਵਾਸ ਹੈ ਸਾਰੇ ਸਰੀਰਾਂ ਵਿੱਚ ਵੱਸਦਾ ਹੈ ਪਰ ਉਹਨੂੰ ਰੰਚਕ ਮਾਤਰ ਵੀ ਲੇਟ ਨਹੀਂ ਲਪਾਏ ਮਾਨ ਨਹੀਂ ਨਾਨਕ ਕਹਿਤ ਸੁਨਹਾਰੇ ਲੋਗਾ ਹਜ਼ੂਰ ਕਤਬ ਕਰਦੇ ਲਈ ਮਹਾਤਮਾ ਰੂਪ ਸਖੀਆਂ ਨੇ ਕਿਹਾ ਜਗਿਆਸੂ ਰੂਪ ਸਖੀਏ ਕਿ ਇਹ ਦੁਨੀਆਂ ਦੇ ਲੋਕੋ ਨਾਨਕ ਕੈਦ ਸੁਧਾਰੇ ਲੋਗਾ ਹਜ਼ੂਰ ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ ਸੁਣਨਾ ਕਰੋ ਜਗਿਆਸੂ ਨੇ ਸਵਾਲ ਕੀਤੇ ਮਹਾਤਮਾ ਨੇ ਉੱਤਰ ਦਿੱਤੇ ਨੇ ਤੇ ਜਗਿਆਸੂ ਨੇ ਬੇਨਤੀ ਕੀਤੀ ਸੀ ਕਿ ਇਹਦਾ ਪੱਕਾ ਨਿਵਾਸ ਕਿੱਥੇ ਹੈ ਉਹ ਪੱਕਾ ਕਿੱਥੇ ਰਹਿੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ तय दुनिया के लोग चढ़ न करे अंत रसन को बसहिया स्वरूप इस पर ये परमेश्वर संतों की रसदा से वसदा है। प्रभु जी बसो साध की रसदा सदगुरु पातशाह जी ने जिक्र किया प्रभु वसदा है साधुओं की रसदा से संतों की रसदा से शांत आत्मा परमेश्वर के प्यारों की रसदा से वसदा है। एक बारी भगत पीपा जी ने भगत त्रिलोचन जी ने यही सवाल किया कह लगे भगत जी आप दसो कि परमेश्वर का निवास कितने है परमेश्वर कितने रहा है। तो भगत त्रिलोचन जी कह लगे भगत पीपा जी ने कह लगे पीपा जी परमेश्वर पर संतों के पांच तावां ते निवास रखता है। तो भगत जी ने पूछा आप कृपा करके दसो तो भगत त्रिलोचन जी कह लगे एक तो परमेश्वर संतों की रसदा ते वसदा है दूजा परमेश्वर संतों के नेत्रा विच वसदा है ते तीजा परमेश्वर संतों के हिरदे विच वसदा है ते चौथा परमेश्वर संतों के हत्थां विच वसदा है ते पंजवा भगत लोगों जी कह लगे पीपा जी परमेश्वर संतों के चरणों में वसदा है। इस करके दुनिया के लोग भज भज के संतों के चरणों में चंबड़ते हैं। पांच तां भगत लोगों जी ने दर्शाए पीपा जी ने कि संतों के ये पांच स्थान अखा विच रसना हथा विच हिरदे विच ते चरणों विच परमेश्वर निवास रखता है। तो सतगुरु पातशाह जी ने भी कहा है नानक कहत सुनहु रे लोगा संत रसन को वसहिओ। सतगुरु पातशाह जी कहते भाई संतों की रसदा ते वसदा है परमेश्वर अपने प्यारों की रसदा ते वसदा है। पावन हुक्म की बात सतगुरु ने बख्शिश की सी आओ लड़ीवार कथा आराम कली राग सतगुरु पातशाह जी ने बख्शिश की है प्यार सहित सरवण करिए गुरु सलोक उदम अगम अगोचर संगत जी सतगुरु ने गुरबाणी के अंदर दो बारह नाम का उच्चारण किया है और सतगुरु जी ने सत्ता बारह का गुरबाणी में जिक्र किया है पंद्रह थिता का जिक्र किया है और इस तरह ही छे रुतों का सतगुरु जी ने जिक्र किया है। रुति शलोक दे सरलेख धन गुरु अर्जन देव सचे पातशाह जी की पावन बाणी जिसे आप पहले शलोक के शंत भी विचार सरवण कर चुके हैं अज ये दूजे शलोक के शंत भी विचार आरंभ हुई है। बारह महीने ने छे रुतों दो दो महीनों की एक रुत है। हम सतगुरु पातशाह जी सानू इस पावन शब्द दर्शा रहे हैं सलोक ये मूल रूप है संगत जी ਸ਼ੰਤ ਜਿਹੜਾ ਹੈ ਨਾ ਇਹ ਇਹਦਾ ਟੀਕਾ ਰੂਪ ਹੈ। ਉਦਮ ਅਗਮ ਅਗੋਚਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਅਗਮ ਗਮਤਾ ਤੋਂ ਰਹਿਤ ਹੈ, ਇਹ ਮਨ ਦਾ ਵਿਸ਼ਾ ਨਹੀਂ, ਮਨ ਕਰਕੇ ਆਪਾਂ ਉਹਦੇ ਕੋਲ ਪਹੁੰਚ ਨਹੀਂ ਸਕਦੇ। ਇਹ ਅਗੋਚਰ ਇੰਦਰੀਆਂ ਦਾ ਵਿਸ਼ਾ ਵੀ ਨਹੀਂ, ਇੰਦਰੀਆਂ ਦੇ ਵਿਸ਼ੇ ਤੋਂ ਵੀ ਉਹ ਰਹਿਤ ਹੈ, ਅਪਹੁੰਚ ਹੈ। ਆਪਾਂ ਇਹਨਾਂ ਇੰਦਰੀਆਂ ਕਰਕੇ ਵੀ ਉਹਨੂੰ ਛੇ ਨਹੀਂ ਸਕਦੇ, ਆਪਾਂ ਨਾਲ ਪਕੜ ਨਹੀਂ ਸਕਦੇ, ਪੈਰਾਂ ਨਾਲ ਤੁਰ ਕੇ ਉਹਦੇ ਕੋਲ ਜਾ ਨਹੀਂ ਸਕਦੇ। ਇਹਦੇ ਸਾਰੇ ਅੰਤਰੀਵ ਅਰਥ ਜਿਹੜੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਘ ਦੀ ਵਾਰ ਵਿੱਚ ਦਰਸਾਏ ਹੋਏ ਨੇ। ਤੇ ਸੰਗਤ ਜੀ ਹਜ਼ੂਰ ਕਹਿੰਦੇ ਜੋ ਗਮਤਾ ਤੋਂ ਰਹਿਤ ਹੈ, ਜੋ ਸਾਡੇ ਇੰਦਰਿਆਂ ਤੋਂ ਰਹਿਤ ਹੈ ਭਾਈ, ਉਹਨੂੰ ਮਿਲਣ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਉਦਮ ਕਰ।
ਚਰਨ ਕਮਲ ਨਮਸਕਾਰ
ਨਾਲ ਹਜ਼ੂਰ ਕਹਿੰਦੇ ਉਹਦੇ ਪਾਵਨ ਚਰਨ ਕਮਲਾਂ ਤੇ, ਸ਼ਬਦ ਰੂਪੀ ਚਰਨ ਕਮਲਾਂ ਤੇ ਨਮਸਕਾਰ ਕਰਿਆ ਕਰ।
ਅਥਨੀ ਸਾਤੁਦ ਭਾਵ ਸੀ,
ਸਤਿਗੁਰੂ ਜੀ ਕਹਿੰਦੇ ਨੇ ਕਤਬੀ ਸਾਤੁਦ ਭਾਵ ਸੀ। ਕਤਬੀ ਦਾ ਅਰਥ ਹੈ ਕਥਾ। ਸੰਗਤ ਜੀ ਕਥਾ ਉਹ ਹੀ ਚੰਗੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ। ਕਤਬੀ ਸਾਤੁਦ ਭਾਵ ਸੀ, ਸਤਿਗੁਰਾਂ ਨੇ ਬਹੁਤ ਪੰਕਤੀਆਂ ਗੁਰਬਾਣੀ ਦੇ ਵਿੱਚ ਇਹਦੇ ਬਾਰੇ ਲਿਖੀਆਂ ਨੇ। ਕਦਮੀ ਬਦਮੀ ਕਰਤਾ ਗੁਰੂ, ਬਦਮੀ ਦਾ ਅਰਥ ਹੈ ਮੁੱਖ। ਹਜ਼ੂਰ ਕਹਿੰਦੇ ਮੁੱਖ ਤੋਂ ਬਹੁਤ ਕਤੜੀਆਂ ਕਰਦਾ ਫਿਰਦਾ ਹੈ, ਪਰ ਇਹਦਾ ਹੁਣੇ ਤੋਂ ਛੁਟਕਾਰਾ ਨਹੀਂ ਹੋਇਆ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਕਤੜੀ ਉਹ ਵੀ ਚੰਗੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ।
ਨਾਨਕ ਨਾਮ ਆਧਾਰ,
ਹਜ਼ੂਰ ਕਹਿੰਦੇ ਸਾਨੂੰ ਤੇ ਭਾਈ ਨਾਮ ਦਾ ਆਸਰਾ ਹੈ, ਅਥਵਾ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾਇਆ ਹੋਇਆ ਹੈ, ਨਾਮ ਦਾ ਆਸਰਾ ਲਿਆ ਹੈ, ਸੰਗਤ ਜੀ ਉਹਨਾਂ ਦੀ ਕਤੜੀ ਜਿਹੜੀ ਹੈ ਨਾ ਉਹ ਵਾਹਿਗੁਰੂ ਨੂੰ ਭਾ ਜਾਂਦੀ, ਚੰਗੀ ਲੱਗਦੀ ਹੈ।
ਸੰਤ ਸਰਣ ਸਾਜਨ ਪਰ,
ਇਹ ਦੂਜੇ ਸਲੋਕ ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ। ਸੰਤ ਸਰਣ ਸਾਜਨ ਪਰ, ਇਹ ਸੱਜਣ ਤੁਸੀਂ ਸੰਤਾਂ ਦੀ ਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ।
ਨਾਮੀ ਸਿਮਰ ਅਨੰਤ,
ਅਤੇ ਜਿਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਅਨੰਤ ਹੈ, ਉਸ ਮਾਲਕ ਨੂੰ ਚੇਤੇ ਕਰੋ।
ਸੁਖੇ ਤੇ ਹਰ ਆਥੀਆ,
ਇਹ ਜਿਹੜਾ ਸਾਡਾ ਮਨ ਵਿਕਾਰਾਂ ਦੀ ਗਰਮੀ ਕਰਕੇ ਸੁੱਕ ਗਿਆ ਨਾ, ਜਦੋਂ ਅਸੀਂ ਉਸ ਵਾਹਿਗੁਰੂ ਨੂੰ ਚੇਤੇ ਕਰਾਂਗੇ ਤੇ ਇਹ ਸ਼ੁੱਧ ਗੁਣਾਂ ਦੇ ਸਹਿਤ ਹਰਿਆਵਲਤਾ ਦੇ ਸਹਿਤ ਹੋ ਜਾਵੇਗਾ।
ਨਾਨਕ ਜਪ ਭਗਵੰਤ,
ਹਜ਼ੂਰ ਕਹਿੰਦੇ ਭਗਵੰਤ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ ਕਰ।
ਸੰਤ ਰੁੱਤ ਸਰਸ ਬਸੰਤ ਮਾਰ,
ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੀ ਅੱਜ ਇਸ ਪਾਵਨ ਸ਼ੰਤ ਵਿੱਚ ਪਹਿਲੀ ਰੁੱਤ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬਸੰਤ ਰੁੱਤ ਇਹ ਸਹਿਤ ਰਸ ਦੇ ਹੈ, ਤੇ ਇਹ ਜਿਹੜੀ ਰੁੱਤ ਹੈ ਇਹਨੂੰ ਮਿੱਠੀ ਜੀ ਰੁੱਤ ਵੀ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਜਿੱਥੇ ਬਸੰਤ ਰੁੱਤ ਫੇਰਾ ਨਹੀਂ ਨਾ ਪਾਉਂਦੀ, ਸੰਗਤ ਜੀ ਉੱਥੇ ਦੀਆ ਦਾੜ ਉਜਾੜ ਹੀ ਉਜਾੜ ਹੁੰਦਾ ਹੈ। ਹਿੰਦੁਸਤਾਨ ਦੀ ਧਰਤੀ ਤੇ ਇਹ ਰੁੱਤਾਂ ਵਾਰ ਵਾਰ ਆਉਂਦੀਆਂ ਨੇ, ਮਹੀਨੇ ਵੀ ਵਾਰ ਵਾਰ ਆਉਂਦੇ ਨੇ, ਰੁੱਤਾਂ ਵੀ ਵਾਰ ਵਾਰ ਆਉਂਦੀਆਂ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਜੀਵ ਵੀ ਵਾਰ ਵਾਰ ਆਉਂਦੇ ਜਾਂਦੇ ਰਹਿੰਦੇ। ਹਜ਼ੂਰ ਕਹਿੰਦੇ ਰੁੱਤ ਸਰਸ ਬਸੰਤ ਮਾਹ, ਬਸੰਤ ਰੁੱਤ ਸਹਿਤ ਰਸਦੇ ਹੈ, ਮਹਾਚੇਤ ਵੈਸਾਖ ਸੁਖ ਵਾਸ ਜੀਓ। ਮਹਾਂ ਦਾ ਅਰਥ ਮਹੀਨਾ, ਸੰਗਤ ਜੀ ਚੇਤ ਤੇ ਵੈਸਾਖ ਇਹ ਦੋ ਮਹੀਨੇ ਬਸੰਤ ਰੁੱਤ ਦੇ ਮੰਨੇ ਨੇ, ਅਤੇ ਅਗਲਾ ਜਿਹੜਾ ਮਾਸ ਹੈ ਮਾਸ ਦਾ ਅਰਥ ਵੀ ਮਹੀਨਾ ਵਿਦਵਾਨਾਂ ਨੇ ਕੀਤਾ ਹੈ, ਪਰ ਮਾਸ ਦਾ ਅਰਥ ਜਿਹੜਾ ਨਾ ਉਹ ਸਰੀਰ। ਸੰਗਤ ਜੀ ਚੇਤ ਅਤੇ ਵੈਸਾਖ ਦੇ ਮਹੀਨੇ ਵਿੱਚ ਇਸ ਸਰੀਰ ਨੂੰ ਸੁਖ ਪ੍ਰਾਪਤ ਹੁੰਦਾ ਹੈ। ਜੀਓ ਨਾਲ ਮਿਲਿਆ ਮੌਲਿਆ, ਹਰ ਜੀਓ ਨਾਲ ਮਿਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਜੀਓ, ਪਿਆਰੇ ਜੀ ਹਰੀ ਪਰਮੇਸ਼ੁਰ ਵਾਹਿਗੁਰੂ ਪਤੀ ਨਾ ਮਿਲਿਆ ਮੌਲਿਆ ਮਨ ਤਨ ਸਾਸ ਜੀਓ। ਅਤਗਾ ਉਹ ਵਾਹਿਗੁਰੂ ਪਰਮੇਸ਼ੁਰ ਜਦੋਂ ਮਨ ਤੇ ਤਨ ਨਾਲ ਮਿਲਿਆ, ਤੇ ਸੰਗਤ ਜੀ ਇਹ ਮਨ ਤੇ ਤਨ ਅਤਵਾ ਸਾਸ ਸਰੀਰ ਇਹ ਜਿਹੜੇ ਨੇ ਇਹ ਮੌਲ ਗਏ, ਕੜਾ ਉੱਤੇ ਝਾ ਗਏ। ਹਰ ਜੀਓ ਨਾ ਹੋ ਮਿਲਿਆ, ਜਦੋਂ ਹਰੀ ਪਤੀ ਵਾਹਿਗੁਰੂ ਪਰਮੇਸ਼ੁਰ ਸਾਨੂੰ ਮਿਲਿਆ, ਉਸ ਵੇਲੇ ਸਾਡਾ ਮਨ ਤਨ ਤੇ ਸਰੀਰ ਜਿਹੜਾ ਸੀ ਇਹ ਕੜਾਵ ਤੇ ਆ ਗਏ। ਕਰ ਨਾਮ ਨਿਹ ਚਲ ਆਨੰਦ ਸਖੀਏ, ਇਹ ਸਖੀਏ ਉਹ ਨਾਮ ਪਤੀ ਪਰਮੇਸ਼ੁਰ ਜੋ ਸਾਡੇ ਸਰੀਰ ਰੂਪੀ ਘਰ ਵਿੱਚ ਹੈ ਅਤੇ ਉਹ ਅਚਲ ਹੈ, ਅਤੇ ਇਹ ਸਖੀਏ ਉਹ ਆਨੰਦਦਾਇਕ ਹੈ। ਚਰਨ ਕਮਲ ਪਰ ਫੁੱਲਿਆ, ਉਹਦੇ ਚਰਨਾਂ ਕਮਲਾਂ ਨਾਲ ਜੁੜਿਆ ਹੀ ਇਹ ਮਨ ਜਿਹੜਾ ਪ੍ਰਫੁੱਲਤ ਹੁੰਦਾ। ਸੁੰਦਰ ਸੁਗੜ ਸੁਗਾਣ ਦੇਤਾ, ਹਜ਼ੂਰ ਕਹਿੰਦੇ ਪਰਮੇਸ਼ੁਰ ਸੁੰਦਰ ਹੈ, ਸੋਹਣਾ ਹੈ, ਸ੍ਰੇਸ਼ਟ ਘਾਟ ਦੇ ਕਰਨ ਵਾਲਾ ਅਤੇ ਅੰਤਰ ਗਿਆਨੀ ਹੈ। ਗੁਣ ਗੋਬਿੰਦ ਅਮੁੱਲਿਆ, ਇਸੇ ਤਰ੍ਹਾਂ ਦੇਤਾ ਨਾਮ ਜਾਣਨ ਦਾ ਹੈ, ਉਹ ਸਾਰਿਆਂ ਦੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ। ਗੁਣ ਗੋਬਿੰਦ ਅਮੁੱਲਿਆ, ਇਸ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਅਮੋਲਕ ਨੇ। ਵੱਡ ਭਾਗ ਪਾਇਆ ਦੁੱਖ ਗਵਾਇਆ, ਵੱਡਿਆਂ ਭਾਗਾਂ ਵਾਲਿਆਂ ਨੂੰ ਉਹਦੀ ਪ੍ਰਾਪਤੀ ਹੋਈ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਸੰਗਤ ਜੀ ਉਹਨਾਂ ਨੇ ਜਨਮ ਮਰਨ ਦਾ ਦੁੱਖ ਗਵਾ ਲਿਆ। ਭਈ ਪੂਰਨ ਆਸ ਜੀਓ, ਉਹਨਾਂ ਦੀ ਜਿਹੜੀ ਆਸ ਸੀ ਉਹ ਪੂਰੀ ਹੋਈ। ਬਿਨਵੰਤ ਨਾਨਕ ਸਰਣ ਤੇਰੀ, ਬੇਨਤੀ ਪੂਰਵਕ ਸਤਿਗੁਰੂ ਦੀ ਕਦਰ ਕਰਦੇ ਨੇ, ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਮਿੱਟੀ ਜਮ ਕੀ ਤ੍ਰਾਸ ਜੀਓ, ਤੁਹਾਡੀ ਸ਼ਰਨ ਵਿੱਚ ਆਉਣ ਕਰਕੇ ਸਾਡੇ ਜਿਹੜੀ ਜਮਾ ਦਾ ਡਰ ਸੀ ਖੌਫ ਸੀ ਉਹ ਮਿਟ ਗਿਆ। ਅਲੋਕ ਸਾਧ ਸੰਗਤ ਬਿਨ ਭ੍ਰਮ ਹੋਈ, ਹਜ਼ੂਰ ਕਹਿੰਦੇ ਨੇ ਸਾਧ ਸੰਗਤ ਤੋਂ ਬਗੈਰ ਇਹ ਜੀਵ ਇਸਤਰੀ ਭ੍ਰਮ ਵਿੱਚ ਪੈ ਕੇ ਮੀ ਮਰ ਗਈ। ਕਰਤੀ ਕਰਮ ਅਨੇਕ, ਅਨੇਕ ਪ੍ਰਕਾਰ ਦੇ ਇਹ ਜੀਵ ਇਸਤਰੀ ਕਰਮ ਕਰਦੀ ਰਹੀ, ਪਰ ਇਹਨੇ ਗੁਰੂ ਦੀ ਸੰਗਤ ਨਹੀਂ ਕੀਤੀ। ਗੁਰੂ ਦੀ ਸੰਗਤ ਨਾ ਕਰਨ ਕਰਕੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਮੈਂ ਆਪਣਾ ਜੀਵਨ ਗਵਾ ਲਿਆ। ਕੋਮਲ ਬੰਧਨ ਵਾਦੀਆ, ਹਜ਼ੂਰ ਕਹਿੰਦੇ ਜਿਹੜੀ ਕੋਮਲ ਫਾਈ ਹੈ ਨਾ ਉਹਦੇ ਵਿੱਚ ਜੀਵ ਇਸਤਰੀ ਬੰਨੀ ਗਈ। ਨਾਨਕ ਕਰਮ ਲੇਖ, ਹਜ਼ੂਰ ਕਹਿੰਦੇ ਜੋ ਇਹਦੇ ਕਰਮਾਂ ਦਾ ਲੇਖ ਹੈ, ਜੋ ਜੋ ਇਹਨੇ ਕਰਮ ਕੀਤੇ ਨੇ ਉਹ ਜਿਹਾ ਇਹਦਾ ਲੇਖ ਬਣਿਆ। ਜੋ
ਬਾਣੇ ਸੇ ਮਿਲਿਆ।
ਜਿਹੜੇ ਵਾਹਿਗੁਰੂ ਨੂੰ ਭਾਗ ਹੈ ਪਰਮੇਸ਼ਰ ਦੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੇ ਔਰ ਛੋੜੇ ਪੀ ਆਪ। ਜਿਹੜੇ ਵਾਹਿਗੁਰੂ ਨੂੰ ਪਾਏ ਨਹੀਂ ਉਹਨਾਂ ਨੂੰ ਆਪ ਵਿਛੋੜ ਦਿੱਤਾ ਔਰ
ਨਾਨਕ ਪ੍ਰਭ ਸਰਣਾਗਤੀ।
ਹਜ਼ੂਰ ਕਹਿੰਦੇ ਪ੍ਰਭੂ ਅਸੀਂ ਆਪ ਜੀ ਦੀ ਚਰਨ ਵਿੱਚ ਆਏ
ਆਕਾ ਵੱਡ ਪ੍ਰਤਾਪ।
ਰਾਜਾ ਦੇਵ ਦਾ ਆਪ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ, ਅਸੀਂ ਆਪ ਜੀ ਦੀ ਚਰਨ ਗ੍ਰਹਿਣ ਕੀਤੀ ਹੈ।
ਸੰਤ ਗ੍ਰੀਖ ਮਰੁੱਤ ਅਤ ਗਾਖੜੀ।
ਹੁਣ ਦੂਜੀ ਰੁੱਤ ਦਾ ਸੰਯਮ ਜੀ ਜ਼ਿਕਰ ਕਰ ਰਹੇ ਨੇ ਜਿਹੜੀ ਅੱਜ ਕੱਲ ਚੱਲ ਰਹੀ ਹੈ। ਗ੍ਰੀਖਮ ਕਹਿੰਦੇ ਨੇ ਗਰਮੀ ਦੀ ਰੁੱਤ ਨੂੰ। ਇਹ ਗਰਮੀ ਦੀ ਰੁੱਤ
ਜੇਠ ਅਖਾੜ ਕਾਮ ਜੀਓ।
ਗਰਮੀ ਦੀ ਰੁੱਤ ਅੱਤ ਗਾਖੜੀ ਬਹੁਤ ਦੁਖਦਾਈ ਹੁੰਦੀ ਹੈ, ਬਹੁਤ ਕਠਿਨ ਹੁੰਦੀ ਹੈ। ਗਰਮੀ ਦੀ ਰੁੱਤ ਸੰਗਤ ਜੀ ਹਰੇਕ ਬੰਦੇ ਤੋਂ ਗਰਮੀ ਨਹੀਂ ਸਹਾਰੀ ਜਾਂਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇਠ ਅਤੇ ਹਾੜ ਇਹ ਦੋ ਮਹੀਨੇ ਬਹੁਤ ਜ਼ਿਆਦਾ ਧਾਮ ਧੁੱਪ ਪੈਂਦੀ ਹੈ ਤੇ ਫਿਰ ਆਕਾਸ਼ ਵੀ ਤਪ ਜਾਂਦਾ। ਜਸ ਤਾਪ ਤੇ ਨਿਰਮਲ ਕੰਮ ਸੰਗਤ ਜੀ ਜਦੋਂ ਆਕਾਸ਼ ਵੀ ਵਿਤਰਿਆ ਹੋਵੇ ਨਾ ਤੇ ਉਹਦੇ ਇਸ ਗਰਮੀ ਦੇ ਨਾਲ ਆਕਾਸ਼ ਵੀ ਤਪ ਜਾਂਦਾ, ਫਿਰ ਧਰਤੀ ਵੀ ਤਪਦੀ ਹੈ। ਜੇਠ ਤੇ ਹਾੜ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਦੁਖਦਾਇਕ ਹੁੰਦੀ ਹੈ।
ਪ੍ਰੇਮ ਵਿਸ਼ੋਭ ਦੁਹਾਗਣੀ।
ਜਿਹੜੀ ਦੁਹਾਗਵੰਤੀ ਜੀਵ ਇਸਤਰੀ ਹੈ ਨਾ ਉਹ ਵਾਹਿਗੁਰੂ ਦੇ ਪ੍ਰੇਮ ਤੇ ਵਿਛੜੀ ਹੋਈ।
ਦ੍ਰਿਸ਼ਟ ਨਾ ਕਰੀ ਰਾਮ ਜੀਓ।
ਪਰਮੇਸ਼ਰ ਕਦੇ ਵੀ ਉਹਦੇ ਵੱਲੇ ਆਪਣੀ ਨਿਗਾਹ ਨਹੀਂ ਕਰਦਾ।
ਮੈਂ ਦ੍ਰਿਸ਼ਟ ਆਵੈ ਮਰ ਤੁਹਾਵੈ।
ਵਾਹਿਗੁਰੂ ਜੀ ਕਹਿੰਦੇ ਦੁਹਾਗਵੰਤੀ ਜੀਵ ਇਸਤਰੀ ਨੂੰ ਵਾਹਿਗੁਰੂ ਨਿਗਾਹ ਨਹੀਂ ਆਉਂਦਾ ਤੇ ਫਿਰ ਉਹ ਔਕਿਆਂ ਦੇ ਵਿੱਚ ਮਰਦੀ ਹੈ।
ਹੰਕਾਰ ਬਮੁਠੀਆ।
ਬਹੁਤ ਵੱਡੇ ਹੰਕਾਰ ਦੇ ਵਿੱਚ ਲੁੱਟੀ ਗਈ।
ਜਲਬਾਜ ਮਛਲੀ ਪੜ ਫੜਾਵੈ।
ਜਿਹੜੇ ਜਲ ਤੋਂ ਬਗੈਰ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ।
ਅੰਗ ਮਾਇਆ ਰੁਠੀਆ।
ਇਸੇ ਤਰ੍ਹਾਂ ਹੀ ਇਹ ਜੀਵ ਇਸਤਰੀ ਦੇ ਮਾਇਆ ਦਾ ਸੰਗ ਕਰਕੇ ਨਾ ਜੀ ਤੇ ਪਰਮੇਸ਼ਰ ਵੱਲੋਂ ਰੁਠੀ ਆ ਰੁਸ ਗਈ ਹੈ। ਭਾਵ ਬੇਮੁਖ ਹੋ ਗਈ।
ਹਰ ਪਾਪ ਜੋਨੀ ਪੀਤ ਹੋਈ।
ਹੁਣ ਪਾਪ ਕਰ ਕਰਕੇ ਤੇ ਜਦੋਂ ਟੇਢੀਆਂ ਮੇਢੀਆਂ ਜੀਵਾਂ ਵੱਲੇ ਤੱਕਦੀ ਹੈ ਨਾ ਤੇ ਫਿਰ ਇਹ ਭੈ ਭੀਤ ਹੋ ਗਈ। ਸਤਿਗੁਰੂ ਜੀ ਕਹਿੰਦੇ ਨੇ ਭੈ ਦੇ ਸਹਿਤ ਹੋ ਗਈ ਹੈ।
ਦੇ ਸਾਸਨ ਜਾਮ ਜੀਓ।
ਦੂਜੇ ਪਾਸੇ ਸੰਗਤ ਜੀ ਜਿਹੜੇ ਜਾਮ ਜਮ ਲੈ ਨਾ ਉਹ ਵੀ ਇਹਨੂੰ ਸ਼ਾਸਨ ਨਾਮ ਤਾੜ ਲੈਂਦਾ। ਇਹ ਤਾੜਨਾ ਦਿੰਦੇ ਗਏ।
ਧਨਵੰਤ ਨਾਨਕ ਓਟ ਤੇਰੀ।
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਿਤ ਕਰਦੇ ਨੇ ਵਾਹਿਗੁਰੂ ਸਾਨੂੰ ਤੇ ਤੁਹਾਡੀ ਓਟ ਹੈ, ਸਾਨੂੰ ਤੇ ਤੁਹਾਡਾ ਆਸਰਾ ਹੈ।
ਰਾਖ ਪੂਰਨ ਕਾਮ ਜੀਓ।
ਮਹਾਰਾਜ ਆਪ ਸਾਰੇ ਕਾਰਜਾਂ ਨੂੰ ਪੂਰੇ ਕਰਨ ਵਾਲੇ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਮਹਾਰਾਜ ਹੰਕਾਰ ਤੋਂ ਮਾਇਆ ਤੋਂ ਪਾਪਾਂ ਤੋਂ ਤੇ ਟੇਢੀਆਂ ਮੇਢੀਆਂ ਜੀਵਾਂ ਤੋਂ ਆਪ ਕਿਰਪਾ ਕਰਕੇ ਮਹਾਰਾਜ ਤੇ ਜਮਾਂ ਤੋਂ ਸਾਡੀ ਰੱਖਿਆ ਕਰੋ। ਤੇ ਸਤਿਗੁਰਾਂ ਨੂੰ ਸੰਗਤ ਜੀ ਆਰਾਮ ਕਲੀ ਰਾਜ ਵਿੱਚ ਰੁਟੀ ਸਲੋਕਾਂ ਦੇ ਸਿਰ ਹੇਠ ਸੋ ਸਰਲੇਖ ਹੇਠ ਚੱਲ ਰਹੀ ਦੀ ਕਥਾ ਦੇ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਦੋ ਸਲੋਕ ਤੇ ਦੋ ਸ਼ਬਦਾਂ ਦੀ ਵਿਚਾਰ ਹੋਈ ਹੈ। ਸਤਿਗੁਰੂ ਦੀ ਰਹਿਮਤ ਕਰਨ ਆਪਾਂ ਵੀ ਬੇਨਤੀ ਕਰਿਆ ਕਰੀਏ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਉਦੋਂ ਬਖਸ਼ਿਸ਼ ਕਰੋ ਤਾਂ ਕਿ ਅਸੀਂ ਵੀ ਆਪ ਜੀ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੀਏ। ਸਤਿਗੁਰਾਂ ਦਾ ਕਿਤਾਨ ਕੋਲ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰ ਪਾਪ ਜੋਨੀ ਪੀਤ ਹੋਈ ਦੇ ਸਾਲੇ। ਸੰਤ ਨਾਨਕ